الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم تبت يدا ابي لهب وتب ما غنى عنه ماله وما كسب سيصلى نارا ذات لهب وامراته حمالة الحطب في جيدها حبل من مسد السورة لهب سورہ لہب دا مرکزی مضمون جڑا ہے وہ کفر دے سب تو وڈے امام دے بارے پیش گوئی ہے یعنی کہ جڑے مکے جڑے کفار سن انہاں دا جڑا سب تو وڈا کافر سی انہاں چوں او دے بارے اللہ تعالیٰ نے پیش گوئی فرمائی ہے فرمایا تبت یدا ابی لہب و تب ابو لہب دے بازو ٹوٹ گئے تے او آپ بھی ہلاک ہویا تبت یدا ابی لہب ابو لہب دے بازو ٹوٹ گئے و تب اور او آپ بھی ہلاک ہو گیا ما اغنا عنہ مالہ و ما کسب او دا مال او دے کم نہیں آیا و ما کسب اور جو نے خیر کمایا سی او بھی او دے کم نہیں آیا سیصلا نارن ذات لہب او بہت جلد شعلے مار دی اگ چے پایا جائے گا و امراتو تے او دی بیوی بھی ہم مالا تر خطب اس طرح کہ وہ ایندھن ڈھوندی ہوئے گی اس آگ فی جی دہا حبل من مسد او دے گلے چ وٹی ہوئی رسی ہوئے گی یہ تفصیل اس طرح کہ ابو لہب جڑا ہے وہ نبی صلی اللہ علیہ وسلم دے دی دعوت دا وڈا دشمن سی یعنی کہ ابو جہل بھی دشمن سی اور شدید دشمن سی ان دے علاوہ بھی دشمن سن لیکن ابو لہب جڑا ہے یہ آپ دی دعوت دا سب تو زیادہ دشمن سی سب تو ود کے دشمن سی اس واسطے نو اسی کفر دا امام کہنے ہیں تے او دے بارے پھر اللہ تعالی نے باقاعدہ او دا نام لے کے تے پیش گوئی فرمائی ہے کہ ابو لہب جڑا اے دے بازو ٹوٹ گئے بازو ٹوٹ تو مراد اے دے انصار و عوان اے دے ساتھی جڑے نے او ہلاک ہو گئے ختم ہو گئے و تب تے او بھی ہلاک ہو جائے گا یہ ماضی دے سیگے چ یہ گل جدوں کیتی گئی سی تے ادوں ابو لہب بھی زندہ سی تے وہ انصار و عوان بھی زندہ سن اس طرح نہیں کہ جدوں انصار و عوان بھی مر گیا تے ابو لہب بھی مر گیا ختم ہو گیا تے پھر کیا گیا کہ ابو لہب تے وہ انصار و عوان یا وہ بازو کہہ لو وہ تباہ ہو گئے ہلاک ہو گئے نہیں یہ جدوں زندہ نے وہ کہہ گئے کہ ہلاک ہو گئے یعنی یقینی انداز خبر دیتی گئی کہ ابو لہب تے وہ ساتھی جڑے نے وہ مددگار جڑے نے وہ تباہ ہو گئے ہلاک ہو گئے ختم ہو گئے بالکل اتنے میں ایک چیز ہور بیان کر دیا کہ ابو لہب کو نیت ہے یہ نام اصل عبد العزا سی عبد العزا عزا انہوں کا ایک بت ہے نا تو وہ حوالے نال ہی عبد العزا نام رکھا سی تو یہ جڑا سی یہ چہرہ بڑا پخدا سی یعنی سرخ تو سفید رنگ اور لال سوا جنہوں سے کہنے ہیں تو یہ چہرہ بڑا پخدا سی سرخ تو اس حوالے نا ابو لہب یعنی لہم نے شولا تو شولے والا یعنی چہرہ شولے آنگر سرخ سی تو خوبصورت یعنی کہ چہرہ سی لیکن ظاہر ہے کہ چہرہ خوبصورت ہونا الگ گل ہے تو شخصیت دا کبھی ہونا اور بدصورت ہونا الگ گل ہے تو اتھے ابو لہب دے لفظ بولے تو اگے پھر جدوں یہ سزا بیان کیتی ہے تو اتھے ذات لہب بیان کرتا گیا کہ یہ شولے دے چہرے والے نو شولے والی اگے چی سٹ دیتا گیا بالکل الفاظ وہ مطابق لے آتے گئے خیر یہ دیکھنے سے فرمایا ما اغنا عنہ مالہ جڑا انہیں مال کمایا سی دنیا جہد بارے انسان تصور رکھتا ہے کہ مال میرا مال میرے کام آئے گا میں کمائی کیتی ہے اس ایسے کیتی ہے کہ میں نعمتوں کٹھا کر لاں میرے کوئی آفت نہ آوے کوئی مصیبت نہ آوے فرمایا وہ کسی کام نہیں آیا جدو ہلاک ہونا مقدر سی تو پھر بری طرح ہلاک ہو گیا وما کسب اور جو انہیں کمائی کیتی سی یعنی کہ نیکیاں چونکہ مذہبی پروہس سی تو وہ واسطے کچھ نہ کچھ دکھاوے دیا سی نیکیاں کرنیا پہنیا ہیں کوئی ایسے کام کرنے پہنتے سن کہ جڑے مطلب لوگ کہن کے چلو بڑا اچھا کام کیتا ہے جڑا بیت المال سی یعنی خانہ کعبہ دا وہ متولی سی وہ نگران ذمہ دار سی ਤੇ ਉਹ ਇਹਦੇ ਸਪੁਰਦ ਸੀ ਸਾਰਾ, ਉਹਦੀ ਉਹਦੀ ਯਾਨੀ ਕਿ ਪੈਸਾ ਜਿਹੜਾ ਆਏਗਾ ਉਹਨੂੰ ਉਹਦੇ 'ਚ ਜਮ੍ਹਾਂ ਕਰਨਾ, ਫਿਰ ਲੋਕਾਂ 'ਤੇ ਖਰਚ ਕਰਨਾ, ਗਰੀਬਾਂ 'ਤੇ, ਮਸਕੀਨਾਂ 'ਤੇ। ਤਾਂ ਉਹਦੀ ਜ਼ਾਹਿਰ ਹੈ ਕਿ ਇਹ ਆਪ 'ਤੇ ਜਿਹੜੀ ਬੇਈਮਾਨੀ ਕਰਦਾ ਸੀ ਉਹ ਕਰਦੇ ਸੀ, ਲੇਕਿਨ ਇਹ ਕਿ ਲੋਕਾਂ 'ਤੇ ਖਰਚ ਵੀ ਕਰਦਾ ਸੀ ਵੀ ਅਗਰ ਨਾ ਕਰਾਂਗਾ ਤਾਂ ਮੇਰੇ 'ਤੇ ਬੜਾ ਸਖਤ ਇਲਜ਼ਾਮ ਆਏਗਾ। ਫਿਰ ਮੈਂ ਜਿਹੜੀਆਂ ਨੇਕੀਆਂ ਨੇ ਇਸ ਤਰ੍ਹਾਂ ਦੀਆਂ ਕੀਤੀਆਂ ਨੇ, ਇਹ ਵੀ ਇਹਦੇ ਕੰਮ ਨਹੀਂ ਆਈਆਂ। ਸਈ ਅਸਲਾ ਨਾਰਨ ਰਾਤ ਅਲਹਬ, ਅਤੇ ਉਹ ਬੜੀ ਜਲਦ ਯਾਨੀ ਕਿ ਇੱਥੇ ਤਾਂ ਤਬਾਹ ਹੋ ਗਿਆ, ਅਤੇ ਅਨਕਰੀਬ ਹੀ ਉਹ ਜਿਹੜਾ ਨਾ ਛੋਲੇ ਮਾਰਨ ਵਾਲੀ ਅੱਗ 'ਚ ਸੁੱਟਿਆ ਜਾਏਗਾ। ਉਹ ਯਾਨੀ ਅਬੂ ਲਹਬ ਦੇ ਲਫਜ਼ ਨਾ, ਛੋਲੇ ਵਾਲਾ ਸ਼ਖਸ ਜਿਹੜਾ ਉਹ ਛੋਲੇ ਮਾਰਨ ਵਾਲੀ ਅੱਗ 'ਚ ਹੀ ਸੁੱਟ ਦਿੱਤਾ ਜਾਏਗਾ। ਵਮਰਾਤ ਹੋ ਤਾਂ ਉਹਦੀ ਬੀਵੀ ਵੀ ਸੁੱਟ ਦਿੱਤੀ ਜਾਏਗੀ, ਕਿਉਂਕਿ ਉਹ ਵੀ ਉਹਦੇ ਜੁਰਮਾਂ 'ਚ ਪੂਰੀ ਤਰ੍ਹਾਂ ਸ਼ਰੀਕ ਸੀ। ਜਿਸ ਤਰ੍ਹਾਂ ਇਹ ਦਾਵਤ ਹੱਕ ਦਾ ਮੁਖਾਲਫ ਸੀ ਔਰ ਸ਼ਦੀਦ ਮੁਖਾਲਫ ਸੀ, ਇਸੇ ਵਾਸਤੇ ਇਹਨੂੰ ਕੁਫਰ ਦਾ ਇਮਾਮ ਕਿਹਾ ਗਿਆ। ਉਹਦੀ ਬੀਵੀ ਜਿਹੜੀ ਸੀ ਉਹ ਵੀ ਉਹਦੇ ਇਸ ਕੰਮ 'ਚ ਪੂਰੀ ਤਰ੍ਹਾਂ ਹੱਥ ਵਟਾਉਂਦੀ ਸੀ, ਯਾਨੀ ਕਿ ਦੀਨ ਦੀ ਮੁਖਾਲਫਤ 'ਚ ਉਹ ਕਿਸੇ ਤੋਂ ਪਿੱਛੇ ਨਹੀਂ ਸੀ। ਫਰਮਾਇਆ ਉਹਦਾ ਅੰਜਾਮ ਵੀ ਇਹੀ ਹੋਣਾ ਕਿ ਉਹ ਵੀ ਅੱਗ 'ਚ ਜਾਏਗੀ। ਹਮਾਲਤ ਅਲ ਹਤਬ, ਅਤੇ ਉਹਦੀ ਹਾਲਤ ਇਹ ਹੋਏਗੀ ਕਿ ਉਹ ਅੱਗ 'ਚ ਈਂਧਨ ਢੋਂਦੀ ਹੋਏਗੀ, ਯਾਨੀ ਜਿਸ ਅੱਗ ਨੇ ਉਹਨੂੰ ਸਾੜਨਾ ਉਸ ਅੱਗ ਵਿੱਚ ਈਂਧਨ ਆਪ ਹੀ ਪਾਉਂਦੀ ਹੋਏਗੀ। ਇਹ ਜ਼ਾਹਿਰ ਹੈ ਉੱਥੋਂ ਦੀ ਜਹੰਨਮ ਦੀ ਵਿੱਚ ਕੋਈ ਹਾਲਤ ਹੈ ਜਿਹੜੀ ਬਿਆਨ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਈਂਧਨ ਆਪ ਹੀ ਸੁੱਟੇਗੀ ਅਤੇ ਉਸੇ ਅੱਗੇ ਜਲੇਗੀ ਉਹ। ਤਾਂ ਜ਼ਾਹਿਰ ਹੈ ਅੱਗੇ ਜਲਣਾ ਇੰਤਹਾਈ ਤਕਲੀਫ ਦੀ ਕੈਫੀਅਤ ਹੈ, ਅਤੇ ਫਿਰ ਇੰਤਹਾਈ ਤਕਲੀਫ ਦੀ ਕੈਫੀਅਤ 'ਚ ਬੰਦਾ ਈਂਧਨ ਗਿੰਜਾ ਸੁੱਟੇਗਾ। ਇਹ ਜ਼ਾਹਿਰ ਹੈ ਕਿ ਅੱਲਾਹ ਤਾਲਾ ਜਾਣਦੇ ਨੇ ਕਿ ਕੀ ਉੱਥੇ ਕੈਫੀਅਤ ਔਰ ਕੀ ਚੀਜ਼ ਤਾਰੀ ਹੋਏਗੀ ਜਿਹਦੀ ਵਜ੍ਹਾ ਤੋਂ ਉਸ ਤਰ੍ਹਾਂ ਉੱਥੇ ਈਂਧਨ ਢੋਂਦੀ ਹੋਏਗੀ, ਆਪ ਹੀ ਆਪਣੇ ਵਾਸਤੇ ਨਾ ਬਾਲਣ ਉਸ ਅੱਗ 'ਚ ਪਾ ਰਹੀ ਹੈ। ਫੀ ਜੀ ਦੇ ਹਾ ਹਬਲੁ ਮਿਨ ਮਸਦ, ਉਹਦੇ ਗਲੇ 'ਚ ਵੱਟੀ ਹੋਈ ਰੱਸੀ ਹੋਏਗੀ। ਮੁਰਾਦ ਹੈ ਕਿ ਜਿਸ ਤਰ੍ਹਾਂ ਇੱਥੇ ਤਾਂ ਉਹ ਬੜੇ ਕੀਮਤੀ ਹਾਰ ਪਾ ਕੇ ਸਰਦਾਰ ਦੀ ਬੀਵੀ ਹੈ ਅਤੇ ਬੜੀ ਇੱਕ ਮਤਲਬ ਹੈ ਗੋਇਆ ਕਿ ਨਾਜ਼ੋ ਨਿਮਤ ਦੀ ਦੇ ਵਿੱਚ ਉਹ ਖੜ੍ਹੀ ਹੈ, ਅਤੇ ਉੱਥੇ ਉਹਦੀ ਸੂਰਤ ਵਾਲੀ ਹੋਏਗੀ ਕਿ ਉਹ ਜਿਹੜਾ ਕੀਮਤੀ ਹਾਰ ਹੈ ਨਾ ਉਹ ਇੱਕ ਵੱਟੀ ਰੱਸੀ ਬਣ ਜਾਏਗਾ, ਜਿਸ ਤਰ੍ਹਾਂ ਕਿ ਲੌਂਡੀਆਂ ਹੁੰਦੀਆਂ ਹਨ ਕੰਮ ਕਰਨ ਵਾਲੀਆਂ, ਜਿਹੜੀ ਗੁਲਾਮ ਔਰ ਲੌਂਡੀਆਂ ਹੁੰਦੇ ਸਨ, ਅਤੇ ਉਹ ਲੌਂਡੀਆਂ ਦੇ ਗਲੇ 'ਚ ਰੱਸੀ ਹੁੰਦੀ ਸੀ ਕਿ ਵੀ ਉਹਨਾਂ ਨੇ ਨਾ ਜੰਗਲ 'ਚ ਜਾਣਾ ਹੈ ਅਤੇ ਸਮਾਂ ਉੱਥੋਂ ਈਂਧਨ ਇਕੱਠਾ ਕਰਨਾ ਹੈ ਔਰ ਉਹਨੂੰ ਲਪੇਟ ਕੇ ਲਿਆਉਣਾ, ਅਤੇ ਉਹ ਰੱਸੀ ਜਿਹੜੀ ਸੀ ਉਹ ਗਲੇ 'ਚ ਪਾਈ ਰੱਖਦੀਆਂ ਹਨ ਕਿ ਵੀ ਜਦੋਂ ਜ਼ਰੂਰਤ ਹੋਏਗੀ ਅਤੇ ਉਹ ਰੱਸੀ ਦੇ ਨਾਲ ਅਸੀਂ ਗੱਠੜ ਬਣਾ ਕੇ ਬੰਨ ਲਾਂਗੇ ਅਤੇ ਲੈ ਆਵਾਂਗੇ। ਅਤੇ ਬਿਆਨ ਕੀਤਾ ਕਿ ਇਹ ਉੱਥੇ ਉਹਦੇ ਗਲੇ 'ਚ ਇੱਕ ਵੱਟੀ ਰੱਸੀ ਹੋਏਗੀ, ਯਾਨੀ ਉਹਦੀ ਹਾਲਤ ਦੀ ਖਰਾਬੀ ਨੂੰ ਬਿਆਨ ਕੀਤਾ ਹੈ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਇਹਦਾ ਨਵਾਂ ਤਰਜਮਾ ਕਰ ਲੈਂਦੇ ਹਾਂ। ਤੱਬਤ ਯਦਾ ਅਬੀ ਲਹਬਿਉ ਵਤਬ, ਅਬੂ ਲਹਬ ਦੇ ਬਾਜ਼ੂ ਟੁੱਟ ਗਏ ਅਤੇ ਉਹ ਆਪ ਵੀ ਹਲਾਕ ਹੋ ਗਿਆ। ਮਾਗਨਾ ਅਨਹੋ ਮਾਲੋ ਵਮਾ ਕਸਬ, ਉਹਦੇ ਕੰਮ ਨਹੀਂ ਆਇਆ ਉਹਦਾ ਮਾਲ, ਅਤੇ ਜਿਹੜਾ ਖੈਰ ਉਹਨੇ ਝੂਠ ਮੂਠ ਕਮਾਇਆ ਸੀ। ਸਈ ਅਸਲਾ ਨਾਰਨ ਜ਼ਾਤ ਲਹਬ, ਅਨਕਰੀਬ ਉਹ ਛੋਲੇ ਮਾਰਨ ਵਾਲੀ ਅੱਗੇ ਸੁੱਟਿਆ ਜਾਏਗਾ। ਵਮਰਾ ਤੋ, ਉਹਦੀ ਬੀਵੀ ਵੀ। ਹਮ ਮਾਲਤ ਅਲ ਹਤਬ, ਇਸ ਤਰ੍ਹਾਂ ਕਿ ਉਹਦੇ 'ਚ ਈਂਧਨ ਢੋਂਦੀ ਹੋਏਗੀ। ਫੀ ਜੀ ਦੇਹਾ ਹਬਲੁ ਮਿਨ ਮਸਦ, ਉਹਦੇ ਗਲੇ ਵਿੱਚ ਵੱਟੀ ਹੋਈ ਰੱਸੀ ਹੋਏਗੀ। ਵਾਖਿਰੁ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।